ਗੁਰੇ ਸ਼੍ਰੀ ਗੁਰੂ
ਤੀਨ ਪਰਸੈਂਟ ਪੈਰੇ ਜ਼ੁਬਾਨ ਪਰ ਜਪ, 83% ਆਂਖ ਮੇਂ ਸਤਗੁਰ, 14% ਕਾਨ ਮੇਂ ਪਰਮਾਤਮਾ ਕੀ ਆਵਾਜ਼। ਅੱਜ ਦੇ ਸਤਸੰਗ ਵੀ ਧਿਆਨ ਦੇ ਬਾਰੇ ਹੁਕਮ ਕੀਤਾ ਹੈ। ਅੱਜ ਧਿਆਨ ਦੇ ਬਾਰੇ ਸਪਸ਼ਟ ਕੀਤਾ ਜਾਵੇਗਾ। ਧਿਆਨ ਕੀ ਹੈ? ਪਰਮਾਤਮਾ ਕੀ ਹੈ? ਪਰਮਾਤਮਾ ਚੇਤਨ ਹੈ ਤੇ ਆਤਮਾ ਕੀ ਹੈ? ਕੀ ਆਤਮਾ ਜਿਸ ਸੂਰਤ ਤੇ ਧਿਆਨ ਟਿਕਾ ਕੇ ਉਸ ਧੁਨ ਨੂੰ ਸੁਣਦੀ ਹੈ? ਧਿਆਨ ਦੇ ਜ਼ਰੀਏ ਹੀ ਅਸੀਂ ਉਸ ਧੁਨ ਨੂੰ ਸੁਣ ਸਕਦੇ ਹਾਂ। ਅਗਰ ਇਹ ਆਤਮਾ ਸ਼ਰੀਰ ਵਿੱਚੋਂ ਨਿਕਲ ਜਾਵੇ ਤੇ ਸ਼ਰੀਰ ਦੀ ਕੀ ਹਾਲਤ ਹੋਵੇਗੀ? ਇਹ ਸ਼ਰੀਰ ਮਿੱਟੀ ਹੋ ਜਾਏਗਾ। ਆਤਮਾ ਦਾ ਗੁਣ ਹੈ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਉਸ ਆਤਮਾ ਵਿੱਚ ਧਿਆਨ ਨੂੰ ਅੰਦਰ ਲਗਾਉਣਾ ਹੈ। ਨਾਮ ਧਿਆਨ, ਧਿਆਨ ਕੀ ਹੈ? ਅੱਜ ਗੁਰੂ ਸਾਹਿਬ ਧਿਆਨ ਦੇ ਬਾਰੇ ਸਪਸ਼ਟ ਕਰਨਗੇ। ਪਹਿਲੀ ਪੌੜੀ ਕਾਲ ਦੀ ਜਾਲ ਹੈ, ਵੀਡੀਓ ਟੈਲੀਵਿਜ਼ਨ ਦੇ ਜ਼ਰੀਏ ਧਿਆਨ ਨੂੰ ਹਟਾਉਣਾ। ਅੱਜ ਸੰਸਾਰ ਵਿੱਚ ਕੰਪਿਊਟਰ ਦੇ ਜ਼ਰੀਏ ਧਿਆਨ ਨੂੰ ਫੈਲਾ ਲਿੱਤਾ। ਅੱਜ ਕੰਪਿਊਟਰ ਦਾ ਯੁੱਗ ਹੈ, ਕੰਪਿਊਟਰ ਦੇ ਜ਼ਰੀਏ ਸਾਰੇ ਸੰਸਾਰ ਦੇ ਨਾਲ ਧਿਆਨ ਜੁੜ ਜਾਏਗਾ। ਟੀਵੀ ਤੇ ਅਖਬਾਰਾਂ ਦੀਆਂ ਖਬਰਾਂ ਸੁਣਦੇ ਹਾਂ। ਅੱਜ ਟੀਵੀ ਅਤੇ ਅਖਬਾਰਾਂ ਦੀ ਖਬਰਾਂ 80% ਝੂਠੀਆਂ ਹੁੰਦੀਆਂ ਨੇ। ਸਵੇਰੇ ਤੋਂ ਸ਼ਾਮ ਤੱਕ ਇਹਨਾਂ ਖਬਰਾਂ ਦੀਆਂ ਬੋਲੀਆਂ ਲੱਗਦੀਆਂ ਨੇ ਤੇ ਤਾਂ ਦੂਸਰੇ ਦਿਨ ਸਵੇਰੇ ਅਖਬਾਰ ਵੀ ਛਪਦੀਆਂ ਨੇ। 24 ਘੰਟੇ ਧਿਆਨ ਇਹਨਾਂ ਵਿੱਚ ਰਹਿ ਕੇ ਤੇ 2.5 ਘੰਟੇ ਉਸ ਧਿਆਨ ਨੂੰ ਤੀਸਰੇ ਤਿਲ ਤੇ ਕਿਸ ਤਰ੍ਹਾਂ ਟਿਕਾ ਸਕਦੇ ਹਾਂ? ਮਨ ਧਿਆਨ ਨੂੰ ਫੈਲਾਉਂਦਾ ਹੈ। ਇੱਕ ਰਾਜਾ ਸੀ, ਉਹ ਵੈਰਾਗੀ ਹੋ ਗਿਆ, ਰਾਜ ਪਾਠ ਛੱਡ ਦਿੱਤਾ ਤੇ ਧੂਣੀ ਜਮਾ ਕੇ ਤਪ ਕਰਨ ਲੱਗ ਪਿਆ। ਤਪ ਕਰਕੇ ਉਹਨੇ ਇੰਦਰ ਦਾ ਸਿੰਘਾਸਨ ਪਾ ਲਿਆ ਅਤੇ ਇੰਦਰ ਦਾ ਸਿੰਘਾਸਨ ਡੋਲਣ ਲੱਗ ਪਿਆ। ਇੰਦਰ ਨੇ ਰਾਜਨ ਦਾ ਰੂਪ ਧਾਰ ਕੇ ਉਸ ਜੰਗਲ ਵੱਲ ਤੁਰ ਪਿਆ। ਸ਼ਿਕਾਰੀ ਰਾਜਾ ਦੇ ਰੂਪ ਵਿੱਚ ਹੱਥ ਵਿੱਚ ਤਨੁਸ਼ ਧਾਰ ਕੇ ਉਸ ਤਪਸਵੀ ਦੀ ਕੁਟੀਆ ਤੇ ਪਹੁੰਚਿਆ ਤੇ ਤਪਸਵੀ ਨੂੰ ਕਹਿਣ ਲੱਗਾ, ਮੈਨੂੰ ਇੱਥੇ ਰਹਿਣ ਵਾਸਤੇ ਜਗ੍ਹਾ ਮਿਲ ਸਕਦੀ ਹੈ? ਤਪਸਵੀ ਨੇ ਕਿਹਾ, ਰਹਿਣ ਵਾਸਤੇ ਜਗ੍ਹਾ ਤੇ ਮਿਲ ਜਾਵੇਗੀ, ਪਰ ਇੱਥੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਹੈ। ਰਾਜਨ ਨੇ ਕਿਹਾ ਕਿ ਖਾਣ ਪੀਣ ਦਾ ਇੰਤਜ਼ਾਮ ਮੇਰੇ ਕੋਲ ਹੈ, ਮੈਂ ਆਪਣੇ ਤਨੁਸ਼ ਦੇ ਨਾਲ ਸ਼ਿਕਾਰ ਕਰਕੇ ਜਾਨਵਰ ਲਿਆਇਆ ਹਾਂ। ਰਾਜਨ ਨੇ ਜਾਨਵਰ ਉੱਥੇ ਪਕਾ ਕੇ ਖਾਣ ਦਾ ਪ੍ਰਬੰਧ ਕੀਤਾ। ਜਦੋਂ ਉਸ ਰਾਜਨ ਨੇ ਜਾਨਵਰ ਨੂੰ ਪਕਾਇਆ ਤੇ ਪਕਾਉਣ ਦੀ ਸੁਗੰਧ ਉੱਥੇ ਚਾਰੋ ਤਰਫ ਫੈਲੀ, ਮਹਾਤਮਾ ਦੇ ਜੀ ਵਿੱਚ ਆਇਆ ਕਿ ਇਹ ਕਿਹਾ ਜਿਹਾ ਸ਼ਿਕਾਰ ਹੈ ਜਿਹਦੀ ਸੁਗੰਧੀ ਅਜੀਬ ਤਰੀਕੇ ਦੀ ਹੈ। ਸੁਗੰਧੀ ਦੇ ਫੈਲਦਿਆਂ ਹੀ ਮਹਾਤਮਾ ਦਾ ਧਿਆਨ ਹਟ ਗਿਆ। ਰਾਜਨ ਨੇ ਭੋਜਨ ਕਰਕੇ ਮਹਾਤਮਾ ਨੂੰ ਕਿਹਾ, ਮੈਂ ਜਾ ਰਿਹਾ ਹਾਂ, ਮੇਰਾ ਸਮਾਨ ਮੇਰੇ ਬੰਦੇ ਆਣਗੇ ਤੇ ਲੈ ਜਾਣਗੇ। ਹੁਣ ਮਹਾਤਮਾ ਦਾ ਧਿਆਨ ਸਮਾਧੀ ਵਿੱਚ ਨਾ ਲੱਗੇ, ਉਹ ਜਦੋਂ ਵੀ ਧਿਆਨ ਲਗਾਵੇ ਧਿਆਨ ਟੁੱਟ ਜਾਵੇ, ਉਹਨੂੰ ਅੰਦਰ ਬਾਸ ਬੰਦੀ ਆਵੇ। ਮਹਾਤਮਾ ਦੀ ਆਤਮਾ ਕਮਜ਼ੋਰ ਪੈ ਗਈ, ਉਹਦਾ ਧਿਆਨ ਬਾਰ ਬਾਰ ਸ਼ਿਕਾਰੀ ਦੇ ਤਨੁਸ਼ ਵੱਲ ਜਾਵੇ ਕਿ ਉਹ ਵੀ ਸੋਚਣ ਲੱਗਾ ਕਿ ਇੱਕ ਵਾਰੀ ਨਿਸ਼ਾਨਾ ਲਗਾ ਕੇ ਦੇਖੀਏ। ਉਹਦੇ ਕੋਲ ਨਹੀਂ ਰਿਹਾ ਗਿਆ, ਉਹ ਤਨੁਸ਼ ਲੈ ਕੇ ਜਾਨਵਰ ਪਿੱਛੇ ਦੌੜ ਪਿਆ। ਦੌੜਦੇ ਦੌੜਦੇ ਸਾਹ ਉਸਾਹ ਹੋ ਗਿਆ ਤੇ ਮਹਿਸੂਸ ਕੀਤਾ ਕਿ ਭੁੱਖ ਤੰਗ ਕਰ ਰਹੀ ਹੈ। ਕਿੱਥੇ ਹਵਾ ਖਾ ਕੇ ਗੁਜ਼ਾਰਾ ਕਰਨ ਵਾਲਾ ਤਪਸਵੀ ਹੁਣ ਤਨੁਸ਼ ਨੂੰ ਦੇਖ ਕੇ ਆਪਣੀ ਭੁੱਖ ਨੂੰ ਰੋਕ ਨਹੀਂ ਸਕਿਆ। ਅੱਖ ਖੋਲ ਕੇ ਦੇਖਿਆ, ਇੱਕ ਬਗਲਾ ਉੱਡ ਰਿਹਾ ਸੀ। ਤਪਸਵੀ ਨੇ ਉਸ ਨੂੰ ਤਨੁਸ਼ ਨਾਲ ਨਿਸ਼ਾਨਾ ਬਣਾਇਆ। ਇਸ ਰਿਸ਼ੀ ਨੇ ਬਗਲੇ ਨੂੰ ਪਕਾ ਕੇ ਖਾਧਾ, ਬਗਲਾ ਤੇ ਮਰ ਕੇ ਪਰਲੋਕ ਕੇ ਸਿਧਾਰ ਗਿਆ। ਪਰ ਰਿਸ਼ੀ ਦਾ ਧਿਆਨ ਮਨ ਦੇ ਜ਼ਰੀਏ ਸੂਸ਼ਮ ਚਾਲਾਂ ਵਿੱਚ ਆ ਕੇ ਦੁਬਾਰਾ ਆਪਣੇ ਆਪ ਨੂੰ ਜਨਮ ਮਰਨ ਦੇ ਗੇੜ ਵਿੱਚ ਪਾ ਦਿੱਤਾ। ਮਨ ਤੇ ਆਤਮਾ ਦੀ ਗੰਢ ਤੇ ਪੱਕੀ ਹੈ। ਮਨ ਜਿੱਥੇ ਜਾਏਗਾ ਆਤਮਾ ਉੱਥੇ ਜਾਏਗੀ। ਮਨ ਆਤਮਾ ਦੇ ਇਲਾਵਾ ਤੀਸਰੀ ਚੀਜ਼ ਹੋਰ ਵੀ ਹੈ। ਇੱਕ ਹੋਰ ਉਦਾਹਰਨ ਦੇ ਜ਼ਰੀਏ ਅਸੀਂ ਇਹਨੂੰ ਸਮਝ ਸਕਦੇ ਹਾਂ। ਯਦਿ ਕੋਈ ਸਾਡੇ ਮੁਲਕ ਤੇ ਕਬਜ਼ਾ ਕਰਨ ਵਾਸਤੇ ਜਾਸੂਸ ਸਾਡੇ ਦੇਸ਼ ਭੇਜੇਗਾ, ਤੇ ਜੋ ਜਾਸੂਸ ਸਾਡੇ ਦੇਸ਼ ਤੇ ਆਣਗੇ ਉਹਨਾਂ ਦੀ ਵੇਸ਼ਭੂਸ਼ਾ ਸਾਡੇ ਦੇਸ਼ ਦੀ ਵੇਸ਼ਭੂਸ਼ਾ ਵਰਗੀ ਹੋਵੇਗੀ, ਕਿਉਂਕਿ ਦੇਸ਼ ਦੀ ਜਾਸੂਸੀ ਕਰਨ ਵਾਸਤੇ ਉਹ ਜਾਸੂਸ ਵੇਸ਼ਭੂਸ਼ਾ ਵੀ ਉਸੀ ਦੇਸ਼ ਵਰਗੀ ਰੱਖਦੇ ਨੇ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਫਿਰ ਸਾਨੂੰ ਉਹ ਤਰ੍ਹਾਂ ਤਰ੍ਹਾਂ ਦੇ ਗਿਫਟ ਦਿੰਦੇ ਨੇ, ਸਾਨੂੰ ਉਹਨਾਂ ਦੇ ਸਵਾਦ ਚਖਾ ਦਿੰਦੇ ਨੇ। ਅਸੀਂ ਜਦੋਂ ਉਹਨਾਂ ਦਾ ਗਿਫਟਾਂ ਦੇ ਸਵਾਦ ਚਖਾਂਗੇ ਤੇ ਉਸ ਸਵਾਦ ਦੇ ਆਦੀ ਹੋ ਜਾਵਾਂਗੇ। ਜਦੋਂ ਸਾਨੂੰ ਉਹ ਨਹੀਂ ਮਿਲੇਗਾ ਤੇ ਉਸ ਵਿਦੇਸ਼ੀ ਜਾਸੂਸ ਸਾਨੂੰ ਤੰਗ ਕਰਨਗੇ, ਸਾਨੂੰ ਉਹ ਆਪਣੇ ਮਕਸਦ ਨੂੰ ਪ੍ਰਗਟ ਕਰੇਗਾ, ਸਾਡੇ ਕੋਲੋਂ ਉਹ ਗਲਤ ਕੰਮ ਕਰਾਣਗੇ, ਕਤਲੇਆਮ ਵੀ ਕਰਨ ਨੂੰ ਮਜਬੂਰ ਕਰਨਗੇ। ਅਸੀਂ ਆਪਣੇ ਸਵਾਦ ਨੂੰ ਪੂਰਾ ਕਰਨ ਲਈ ਉਹ ਸਾਰੇ ਕੰਮ ਕਰਾਂਗੇ ਜੋ ਉਹ ਵਿਦੇਸ਼ੀ ਜਾਸੂਸ ਕਰਵਾਉਣਾ ਚਾਹੁੰਦੇ ਨੇ, ਨਾ ਅਸੀਂ ਉਹ ਸਭ ਕਰਾਂਗੇ। ਉਹ ਜੋ ਅਸੀਂ ਨਹੀਂ ਕਰਨਾ ਚਾਹੁੰਦੇ, ਜਿਸ ਦੀ ਸਜ਼ਾ ਸਾਨੂੰ ਭੋਗਣੀ ਪਏਗੀ। ਇਸ ਉਦਾਹਰਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਿਦੇਸ਼ੀ ਮੁਲਕ ਸਾਡੀ ਆਤਮਾ ਹੈ, ਸਾਡਾ ਮੁਲਕ ਹੈ ਸੱਚਖੰਡ, ਜਾਸੂਸ ਸਾਡਾ ਮਨ ਹੈ। ਇਹ ਰੂਹਾਂ ਜਦੋਂ ਇਸ ਮੁਲਕ ਵਿੱਚ ਆਈਆਂ, ਸਵਾਦ ਚਖੇ, ਸਵਾਦ ਚਖਦਿਆਂ ਹੀ ਸਵਾਦ ਆ ਗਿਆ। ਇਸ ਵਕਤ ਰੂਹਾਂ 84 ਲੱਖ ਜੂਨਾਂ ਦੇ ਵਿੱਚ ਬੰਦ ਕਰ ਲਿੱਤੀਆਂ ਗਈਆਂ। ਜੜ ਤੇ ਚੇਤਨ ਦੀ ਗੰਢ ਇਸ ਨੂੰ ਸੰਸਾਰ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਸਤਿਗੁਰੂ ਇਹਨਾਂ ਦੀ ਆਜ਼ਾਦੀ ਲੈ ਕੇ ਆਉਂਦੇ ਨੇ, ਸਤਿਗੁਰੂ ਬੰਧਨ ਕੱਟ ਸਕਦੇ ਨੇ, ਕਰਮ ਕਟਾ ਸਕਦੇ ਨੇ, ਇੰਦਰੀਆਂ ਦੇ ਭੋਗ ਨੂੰ ਧਿਆਨ ਹਟਾ ਸਕਦੇ ਨੇ। ਧਿਆਨ ਕਿਸ ਤਰ੍ਹਾਂ ਖਿੱਚਿਆ ਜਾਂਦਾ ਹੈ? ਜਦੋਂ ਰੂਹਾਂ ਉੱਪਰ ਜਾਂਦੀਆਂ ਨੇ, ਜਾਂਦੇ ਜਾਂਦੇ ਰਸਤੇ ਵਿੱਚ ਵੀ ਧਰਮ ਰਾਜ ਦੇ ਦੰਦੂ ਸਾਡੇ ਕੋਲੋਂ ਸਭ ਕੁਛ ਖੋ ਲੈਂਦੇ ਨੇ। ਉੱਪਰ ਜਾਣ ਤੱਕ ਅਸੀਂ ਕੰਗਲੇ ਹੋ ਜਾਂਦੇ ਹਾਂ। ਜਿਸ ਵਕਤ ਥਾਣੇਦਾਰ ਦੇ ਕੋਲ ਜਾਈਏ ਤੇ ਉਹ ਕਿਸ ਤਰ੍ਹਾਂ ਸਾਡੇ ਕੋਲੋਂ ਸਾਡਾ ਸਾਰਾ ਸਮਾਨ ਖੋ ਲੈਂਦਾ ਹੈ, ਇਸੀ ਤਰ੍ਹਾਂ ਦਰਗਾਹ ਰਸਤੇ ਵਿੱਚ ਜਮਦੂਤ ਖੋ ਲੈਂਦੇ ਨੇ। ਬੜੀ ਜ਼ਰੂਰੀ ਕੜੀ ਹੈ ਧਿਆਨ ਦੀ। ਕਬੀਰ ਸਾਹਿਬ ਜੀ ਦਾ ਇੱਕ ਸ਼ਿਸ਼ਿਆ ਸੀ, ਰਾਜੇ ਦਾ ਧਿਆਨ ਨਾ ਲੱਗੇ, ਉਸਨੇ ਗੁਰੂ ਅੱਗੇ ਫਰਿਆਦ ਕੀਤੀ। ਕਬੀਰ ਸਾਹਿਬ ਕੋਲ ਹਥੌੜਾ ਪਿਆ ਸੀ, ਉਹਨਾਂ ਨੇ ਹਥੌੜਾ ਚੁੱਕ ਕੇ ਘੋੜੇ ਦੇ ਕਿੱਲੇ ਤੇ ਮਾਰ ਦਿੱਤਾ ਤੇ ਚੁੱਪ ਚਾਪ ਉੱਠ ਕੇ ਚਲੇ ਗਏ। ਰਾਜਾ ਰੋਜ਼ ਆ ਕੇ ਫਰਿਆਦ ਕਰਦਾ ਸੀ ਤੇ ਕਬੀਰ ਜੀ ਬਿਨਾਂ ਕੁਛ ਬੋਲੇ ਉਹ ਪਹਿਲੇ ਵਾਲੀ ਕਿਰਿਆ ਕਰਨ ਉਹ ਉਸ ਕਿੱਲੇ ਦੇ ਉੱਤੇ ਹਥੌੜਾ ਮਾਰ ਦਿਆ ਕਰਨ। ਇੱਕ ਦਿਨ ਰਾਜਾ ਕਰਾਂ ਕਹਿਣ ਲੱਗਾ, ਜਦੋਂ ਵੀ ਤੁਹਾਨੂੰ ਗੱਲ ਕਰਦਾ ਹਾਂ ਤੇ ਕੀ ਧਿਆਨ ਨਹੀਂ ਲੱਗਦਾ, ਤੁਸੀਂ ਮੈਨੂੰ ਬਿਨਾਂ ਕੋਈ ਜਵਾਬ ਦਿੱਤੇ ਇਸ ਕਿੱਲੇ ਤੇ ਹਥੌੜਾ ਮਾਰ ਕੇ ਚਲੇ ਜਾਂਦੇ ਹੋ। ਕਬੀਰ ਜੀ ਕਹਿਣ ਲੱਗੇ, ਰਾਜਨ ਇਸ ਕਿੱਲੇ ਵੱਲ ਨਜ਼ਰ ਮਾਰ। ਕਬੀਰ ਜੀ ਕਹਿਣ ਲੱਗੇ, ਰਾਜਾ ਜਿਸ ਵੇਲੇ ਮਨ ਧਿਆਨ ਲਾਉਂਦਾ ਏ ਉਸ ਵੇਲੇ ਗੁਰੂ ਦੇ ਬਚਨਾਂ ਦਾ ਸੋਟਾ ਮਨ ਤੇ ਮਾਰਨਾ ਸ਼ੁਰੂ ਕਰ ਦਿਓ। ਧਿਆਨ ਮਨ ਦੀ ਸੂਸ਼ਮ ਚਾਲਾਂ ਵਿੱਚ ਆ ਜਾਂਦਾ ਹੈ, ਮਨ ਸਾਡੇ ਧਿਆਨ ਨੂੰ ਭਟਕਣ ਲਈ ਫੈਲਾ ਦਿੰਦਾ, ਸਾਨੂੰ ਵਾਰ ਵਾਰ 84 ਦੀ ਜੂਨਾਂ ਵਿੱਚ ਫਸਾ ਦਿੰਦਾ ਹੈ। ਪੁਰਾਣੇ ਜਿਹੜੇ ਤੇ ਨਾਮ ਵਾਲੇ ਜਿਨ੍ਹਾਂ ਨੂੰ 40-40 ਸਾਲ ਨਾਮ ਲਿੱਤੇ ਹੋ ਗਏ ਨੇ, ਉਹਨਾਂ ਦਾ ਧਿਆਨ ਨਹੀਂ ਲੱਗਦਾ। ਇਸ ਦੀ ਵਜ੍ਹਾ ਕੀ ਹੈ? ਇਸ ਦੀ ਵਜ੍ਹਾ ਇਹ ਹੈ ਕਿ ਉਹਨਾਂ ਦੇ ਧਿਆਨ ਸ੍ਰਿਸ਼ਟੀ ਵਿੱਚ ਫੈਲਿਆ ਹੋਇਆ ਹੈ, ਜੋ ਝੂਠ ਦੀ ਸ੍ਰਿਸ਼ਟੀ ਹੈ। ਸ੍ਰਿਸ਼ਟੀ ਵਿੱਚ ਸੱਚ ਸਤਿਗੁਰ ਹੈ, ਸਤਿਗੁਰ ਦੇ ਸਾਸਨ ਵਿੱਚ ਜੋ ਆਤਮਾ ਇਸ ਗੁਣ ਨੂੰ ਪਾ ਜਾਂਦੀ ਹੈ। ਅਸੀਂ ਕੀ ਕਰਨਾ ਹੈ? ਅਸੀਂ ਆਪਣੇ ਧਿਆਨ ਨੂੰ ਇਸ ਸੋਹਣੀ ਮਨ ਰੂਪੀ ਇਮਾਰਤ ਵਿੱਚੋਂ ਕੱਢ ਕੇ ਪਾਰਕ ਵਿੱਚ ਲਿਆਣਾ। ਉਸ ਤੋਂ ਪਹਿਲੇ ਦੀ ਕਿਰਿਆ ਵਿੱਚ ਸਤਸੰਗ ਕੰਪੋਜ਼ ਦਾ ਹੈ, ਉਹ ਕੜੀ ਮਿਸ ਕਰ ਦਿੱਤੀ ਹੈ। ਜਦੋਂ ਅਸੀਂ ਪਾਰਕ ਵਿੱਚ ਰਹਿਣ ਦੇ ਆਦੀ ਹੋ ਜਾਵਾਂਗੇ, ਇਹ ਵੀ ਤਾਕਤ ਹੈ ਸਤਿਗੁਰ, ਧਿਆਨ ਸੱਤ ਸਮੁੰਦਰ ਪਾਰ ਨਹੀਂ ਲੈ ਜਾ ਸਕਦੀ। ਪਾਰਕ ਸਤਿਗੁਰ ਦੇ ਵਚਨ ਨੇ, ਆਤਮਾ ਬਹੁਤ ਹੀ ਸੂਸ਼ਮ ਹੈ, ਅਸੀਂ ਬਚਨਾਂ ਤੇ ਧਿਆਨ ਨਹੀਂ ਦਿੱਤਾ, ਉਹ ਗੰਢ ਕੱਟ ਦਿੰਦੀ ਹੈ, ਜੜ ਮਿੱਟੀ ਦਾ ਢੇਰ ਹੋ ਜਾਂਦੀ ਹੈ।